ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ 1261 ਅੰਗ ਤੇ ਮਲਾਰ ਮਹੱਲਾ ਤੀਜਾ। ਬਖਸ਼ਿਸ਼ ਕਰ ਰਹੇ ਤੀਸਰੇ ਪਾਤਸ਼ਾਹ ਘਰ ਦੂਜਾ ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਹਨ ਆਪਾਂ ਨੂੰ। ਜੇ ਇਹਨੂੰ ਕੀਰਤਨ ਵਿੱਚ ਪਾ ਕੇ ਗਾਇਨ ਕਰਨਾ ਹੈ ਤਾਂ ਫਿਰ ਦੂਸਰੇ ਘਰ ਸੁਰਤਾਰ ਚ ਗਾਉਣ ਲਈ ਕਹਿੰਦੇ ਨੇ ਬਚਨ। ਇੱਕ ਓਹਕਾਰ ਸਤਿਗੁਰ ਪ੍ਰਸਾਦ, ਓਹਕਾਰ ਜੋ ਕੇਵਲ ਇੱਕੋ ਇੱਕ ਹੈ ਉਹ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਓਹਕਾਰ ਜੋ ਕੇਵਲ ਇੱਕੋ ਇੱਕ ਹੈ ਉਹੀ ਸਾਡਾ ਸਤਿਗੁਰ ਹੈ, ਪ੍ਰਸਾਦ ਉਸੇ ਦੀ ਹੀ ਕਿਰਪਾ ਹੈ। ਓਹਕਾਰ ਜੋ ਇੱਕ ਇੱਕ ਹੈ ਉਹਨੇ ਗੁਰੂ ਨਾਨਕ ਦੇਵ ਸਤਿਗੁਰ ਰੂਪ ਧਾਰਨ ਕੀਤਾ ਹੈ, ਉਹਨਾਂ ਹੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੈ ਸਾਰਿਆਂ। ਅਸੀਂ ਇੱਕ ਓਹਕਾਰ ਨੂੰ ਮੰਨਣ ਵਾਲੇ ਹਾਂ, ਗੁਰੂ ਵਾਲੇ ਹਾਂ, ਗੁਰੂ ਦੀ ਕਿਰਪਾ ਵਾਲੇ ਹਾਂ। ਇਸ ਤਰ੍ਹਾਂ ਨਾਸਤਿਕ ਭ੍ਰਾਂਤੀ ਦੂਰ ਕੀਤੀ ਹੈ ਮਹਾਰਾਜ ਨੇ ਕਿ ਅਸੀਂ ਆਸਤਕ ਹਾਂ, ਇੱਕ ਪਰਮਾਤਮਾ ਨੂੰ ਮੰਨਣ ਵਾਲੇ ਹਾਂ। ਸੋ ਇੱਕ ਬੇਣੀ ਨਾਮੇ ਪੰਡਿਤ ਵਿੱਦਿਆ ਦੇ ਹੰਕਾਰ ਕਰਕੇ ਸਾਰਿਆਂ ਨਾਲ ਚਰਚਾ ਕਰਦਾ ਹੋਇਆ ਹੌਲੀ ਹੌਲੀ ਗੋਇੰਦਵਾਲ ਸਾਹਿਬ ਮਹਾਰਾਜ ਦੇ ਕੋਲ ਪਹੁੰਚ ਗਿਆ। ਤੀਜੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਿਆ ਆਖੇ ਮੇਰੇ ਨਾਲ ਚਰਚਾ ਕਰੋ। ਸੋ ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ ਪੰਡਿਤ ਇਸ ਮਨ ਕਾ ਕਰੋ ਵਿੱਚ ਵਿਚਾਰ। ਮਹਾਰਾਜ ਕਹਿਣ ਲੱਗੇ ਪਹਿਲਾਂ ਤੂੰ ਇਸ ਮਨ ਦਾ ਵਿਚਾਰ ਕਰ, ਇਹ ਮਨ ਗ੍ਰਿਸਤੀ ਹੈ ਕਿ ਜਾਂ ਮਨ ਉਦਾਸੀ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤਾ ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ। ਮੈਨੂੰ ਇਹ ਵਿਚਾਰ ਦੱਸ, ਇਹ ਮਨ ਗ੍ਰਿਸਤੀ ਹੈ ਕਿ ਉਦਾਸੀ ਹੈ, ਕਿ ਇਹੋ ਮਨ ਅਵਰਨ ਸਦਾ ਅਵਿਨਾਸ਼ੀ, ਕਿ ਇਹ ਮਨ ਅਵਰਨ ਹੁੰਦਾ ਝੱਲਾ, ਜਾਂ ਇਹ ਮਨ ਸਦਾ ਅਵਿਨਾਸ਼ੀ ਅਮਰ ਹੈ। ਐੜੇ ਵਿੱਚ ਡੈਸ਼ ਦੇ ਕੇ ਵਰਨ ਅਵਰਨ ਇਉਂ ਬੋਲਣਾ ਤਾਂ ਅਵਰਨ ਪਾਠ ਨਹੀਂ ਕਰਨਾ ਹੈਗਾ। ਅਵਰਨ ਕਿ ਉਹ ਮਨ ਚੰਚਲ, ਕਿ ਇਹੋ ਮਨ ਬੈਰਾਗੀ, ਕਿ ਇਹ ਮਨ ਚੰਚਲ ਹੈ ਇਹ ਦੱਸ, ਕਿ ਜਾਂ ਇਹ ਮਨ ਫਿਰ ਵਿਰਾਗਵਾਨ ਹੈ। ਇਸ ਮਨ ਕਉ ਮਮਤਾ ਕਿੱਥੋਂ ਲੱਗੀ? ਸਤਿਗੁਰੂ ਕਹਿਣ ਲੱਗੇ ਪੰਡਿਤ ਇਸ ਮਨ ਨੂੰ ਪਦਾਰਥਾਂ ਦੀ ਮਮਤਾ ਕਿੱਥੋਂ ਲੱਗੀ ਹੈ? ਅੱਗਿਓਂ ਪੰਡਿਤ ਜੀ ਚੁੱਪ ਕਰਕੇ ਉੱਤਰ ਨਾ ਦੇ ਸਕੇ ਤਾਂ ਮਹਾਰਾਜ ਨੇ ਕਿਹਾ ਪੰਡਿਤ ਇਹ ਮਨ ਗ੍ਰਿਸਤੀਆਂ ਨਾਲ ਮਿਲ ਕੇ ਗ੍ਰਿਸਤੀ ਰੂਪ ਹੋ ਰਿਹਾ, ਉਦਾਸੀਆਂ ਨਾਲ ਮਿਲ ਕੇ ਉਦਾਸੀ ਹੋ ਰਿਹਾ, ਝੱਲਿਆਂ ਨਾਲ ਮਿਲ ਕੇ ਝੱਲਾ ਬਣ ਜਾਂਦਾ, ਅਵਿਨਾਸੀਆਂ ਨਾਲ ਮਿਲ ਕੇ ਨਾਸ ਤੋਂ ਰਹਿਤ ਹੋ ਰਿਹਾ, ਚੰਚਲਾਂ ਨਾਲ ਮਿਲ ਕੇ ਚੰਚਲ ਹੋ ਰਿਹਾ, ਵੈਰਾਗੀਆਂ ਨਾਲ ਮਿਲ ਕੇ ਵੈਰਾਗੀ ਹੋ ਰਿਹਾ। ਇਹ ਮਨ ਨੂੰ ਜਿਹੋ ਜਿਹੀ ਸੰਗਤ ਦੇ ਦੋ ਹਜੇ ਬਣ ਜਾਂਦਾ। ਜਿਵੇਂ ਕਬੀਰ ਜੀ ਨੇ ਵੀ ਬਚਨ ਕੀਤਾ ਹੈ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਪੰਡਿਤ ਇਸ ਮਨ ਕਾ ਕਰੋ ਵਿਚਾਰ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਸੁੰਦਰ ਚਿੱਟਾ ਦਾੜਾ, ਚਿੱਟਾ ਦਸਤਾਰਾ, ਚਿੱਟੇ ਬਸਤਰ, ਲਾਲ ਸੁਰਖ ਚਿਹਰਾ, ਨਾਮ ਦੇ ਭੰਡਾਰੇ ਸਤਿਗੁਰੂ ਮਹਾਰਾਜ, ਅੰਮ੍ਰਿਤ ਦੇ ਦਾਤੇ ਸਤਿਗੁਰੂ। ਸੋ ਬਾਉਲੀ ਸਾਹਿਬ ਦੇ ਰਚਣਹਾਰ, 84 ਪਾਠ ਕਰਾ ਕੇ 84 ਲੱਖ ਜੂਨਾਂ ਕੱਟਣਹਾਰ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਹੁਤ ਹੀ ਸੁੰਦਰ ਕੱਦ ਹੈ ਸਤਿਗੁਰੂ ਮਹਾਰਾਜ ਜੀ ਦਾ। ਸੋ ਇਸ ਪ੍ਰਕਾਰ ਜਿਵੇਂ ਆਮ ਸਰੂਪਾਂ ਨਾਲੋਂ ਪਹਿਲੇ ਅਤੇ ਦੂਸਰੇ ਸਰੂਪ ਤੋਂ ਥੋੜ੍ਹਾ ਜਿਹਾ ਕੱਦ ਛੋਟਾ ਸੀ, ਪਰ ਇਤਨੇ ਸੁੰਦਰ, ਇਤਨੇ ਸੋਹਣੇ ਹਨ ਮਹਾਰਾਜ ਜੀ, ਇਤਨੇ ਪਿਆਰੇ ਦਰਸ਼ਨ ਹਨ ਗੁਰਾਂ ਦੇ ਕਿ ਦੇਖ ਕੇ ਜੀਵ ਨਿਹਾਲ ਹੋ ਜਾਂਦਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਬਣਿਆ ਹੈ। ਪਰ ਪੁਕਾਰ ਦੀ ਮੂਰਤੀ ਦੁਨੀਆਂ ਦੇ ਮਾਤਾ ਪਿਤਾ ਦਿਆਲੂ ਸਤਿਗੁਰੂ ਬਿਮਾਰੀਆਂ ਤੋਂ ਬਚਾਉਣ ਵਾਲੇ, ਦੁਨੀਆਂ ਨੂੰ ਬਹੁਤ ਹੀ ਭਲਾ ਕੀਤਾ ਸੰਸਾਰ ਦਾ ਗੁਰਾਂ ਨੇ, ਪੂਰਨ ਗਿਆਨ ਜਿੱਥੇ ਡੁੱਲ ਡੁੱਲ ਪੈਂਦਾ ਹੈ, ਐਸੇ ਸੋਹਣੇ ਸਤਿਗੁਰੂ ਉਪਦੇਸ਼ ਕਰਦੇ ਹਨ ਆਪਾਂ। ਮਹਾਰਾਜ ਕਹਿਣ ਲੱਗੇ ਇਹ ਪੰਡਿਤ ਤੂੰ ਇਸ ਮਨ ਦੇ ਵਸੀਕਾਰ ਕਰਨ ਦਾ ਵਿਚਾਰ ਕਰ, ਤੂੰ ਇਹ ਦੇਖ ਵੀ ਮਨ ਨੂੰ ਵਸ ਕਿਵੇਂ ਕਰਨਾ। ਆਵਰ ਕੇ ਬਹੁਤਾ ਪੜ੍ਹੈ ਉਠਾਵ ਹੈ ਭਾਰ ਰਹਾਉ, ਹੋਰ ਬਹੁਤਾ ਸਾਰਾ ਕੀ ਪੜ੍ਹਦਾ, ਪਾਪਾਂ ਦੇ ਬੋਝ ਨੂੰ ਉਠਾਉਂਦਾ ਹਮੇਸ਼ਾ, ਹਰ ਵਕਤ ਜਦੋਂ ਦੇਖੋ ਪੜ੍ਹਾਈ ਪੜ੍ਹਾਈ, ਮੈਂ ਆਹ ਕਿਤਾਬ ਪੜ੍ਹ ਲਈ, ਮੈਂ ਆਹ ਕਿਤਾਬ ਪੜ੍ਹ ਲਈ। ਅੱਜ ਕੱਲ੍ਹ ਦੇ ਜਿਵੇਂ ਵਿਦਵਾਨ ਇਹ ਵੀ ਇਹੀ ਕੰਮ ਕਰਦੇ ਆ, ਮੈਂ ਆਹ ਕਿਤਾਬ ਪੜ੍ਹ ਲਈ, ਮੈਂ ਉਹ ਕਿਤਾਬ। ਸੋ ਜਿਵੇਂ ਇੱਕ ਮਹਾਨ ਵਿਦਵਾਨ ਨੇ ਇੱਕ ਹੋਰ ਵਿਦਵਾਨ ਨੂੰ ਇਹ ਗੱਲ ਕਹੀ ਸੀ, ਕਹਿੰਦੇ ਮੈਂ ਸਾਰੀ ਜ਼ਿੰਦਗੀ ਬੜੀਆਂ ਕਿਤਾਬਾਂ ਪੜ੍ਹੀਆਂ, ਕੁਛ ਨਹੀਂ ਲੱਭਦਾ, 5 ਮਿੰਟ ਸਿਮਰਨ ਕਰ ਲਈਏ ਸਭ ਕੁਝ ਲੱਭ ਜਾਂਦਾ। ਤਾਂਹੀਓ ਮਹਾਰਾਜ ਕਹਿੰਦੇ ਨੇ ਕਿ ਆ ਪੜ੍ਹੀਆ ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਦੁਬਾਰਾ, ਜਾਂ ਸੋਚਿਆ ਬਾਰੰਬਾਰ ਅੰਧਿਆਰੇ ਦੀਪਕ ਚਾਹੀਏ ਇੱਕ ਬਸਤਾ ਗੋਚਰ ਲਈਏ। ਬਸਤਾ ਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ। ਮਾਇਆ ਮਮਤਾ ਕਰਤਾ ਲਾਈ, ਇਹੋ ਹੁਕਮ ਕਰ ਸਿਸ਼ਟ ਉਪਾਈ। ਜਿਸ ਕਰਤੇ ਪੁਰਖ ਨੇ ਆਪਣੇ ਹੁਕਮ ਕਰਕੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸੇ ਨੇ ਮਾਇਆ ਦੀ ਮਮਤਾ ਲਾਈ ਹੋਈ ਹੈ ਜੀਵਨ। ਗੁਰ ਪ੍ਰਸਾਦੀ ਬੂਝੋ ਭਾਈ, ਸਦਾ ਰਹਿ ਹਰ ਕੀ ਸਰਣਾਈ। ਇਹ ਭਾਈ ਗੁਰੂ ਵਾਲੇ ਬਣ ਕੇ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝਣਾ ਕਰੋ ਅਤੇ ਸਦੀਵ ਕਾਲ ਹਰੀ ਦੀ ਸ਼ਰਨ ਵਿੱਚ ਰਹਿਣਾ ਕਰੋ। ਸੋ ਉਹਨੇ ਆਪਣਾ ਆਪ ਜਿਹੜਾ ਹੈ ਪਰਮਾਤਮਾ ਨੇ ਸਾਰਿਆਂ ਦੇ ਵਿੱਚ ਹੀ ਰੱਖਿਆ ਹੋਇਆ, ਉਹਨੂੰ ਸਮਝਣਾ ਕਰ। ਸੋ ਮਹਾਰਾਜ ਆਪ ਦੇ ਪੰਡਿਤ ਵਿੱਚ, ਸੋ ਆਪ ਦੇ ਮਤ ਵਿੱਚ ਪੰਡਿਤ ਕੌਣ ਹੈ, ਇਹ ਪ੍ਰਸ਼ਨ ਕੀਤਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰ ਹੈ, ਆਂਦਨ ਏਕੋ ਨਾਮ ਵਖਾਣ ਹੈ। ਮਹਾਰਾਜ ਕਹਿਣ ਲੱਗੇ ਸਾਡੇ ਮਤ ਵਿੱਚ ਅਸਲ ਉਹੀ ਪੰਡਾ ਬੁੱਧੀ ਵਾਲਾ ਪੰਡਿਤ ਹੈ, ਉਹੀ ਪੰਡਿਤ ਹੈ ਕਿਹੜਾ ਜੀ, ਕਹਿੰਦਾ ਜਿਹੜਾ ਰਜੋ ਸਤੋ ਤਮੋ ਰੂਪ ਤਿੰਨਾਂ ਗੁਣਾਂ ਦੀ ਪੰਡ ਨੂੰ ਉਤਾਰਦਾ, ਤਿੰਨਾਂ ਗੁਣਾਂ ਦੇ ਅਭਿਮਾਨ ਤੋਂ ਰਹਿਤ ਹੁੰਦਾ ਅਤੇ ਰਾਤ ਦਿਨ ਇੱਕ ਨਾਮ ਨੂੰ ਹੀ ਕਥਨ ਕਰਦਾ ਹੈ। ਪੰਡਿਤ ਕੌਣ ਹੈ ਜੀ, ਕਹਿੰਦੇ ਸਤਿਗੁਰ ਕੀ ਉਹ ਦੀਖਿਆ ਲੇ, ਸਤਿਗੁਰ ਆਗਿਆ ਸੀ ਇਸ ਤਰ੍ਹਾਂ। ਪੂਰਿਆਂ ਸਤਿਗੁਰਾਂ ਦੀ ਉਹ ਸਿੱਖਿਆ ਲੈਂਦਾ, ਫਿਰ ਸਤਿਗੁਰਾਂ ਅੱਗੇ ਆਪਣਾ ਸਿਰ ਧਰੇ ਧਰ ਦਿੰਦਾ, ਅਰਪਣ ਕਰ ਦਿੰਦਾ। ਸਿਰ ਦਾ ਮਤਲਬ ਨਹੀਂ ਸਿਰ ਵੱਢ ਕੇ ਅਰਪਣ ਕਰਨਾ, ਮਤਲਬ ਕਿ ਸੀਸ ਸਿਰ ਦੇ ਵਿੱਚ ਹੀ ਬੁੱਧੀ ਹੈ, ਆਪਣਾ ਦਿਮਾਗ ਹੈ, ਹੰਕਾਰ ਸਹਿਤ ਆਕੜਿਆ ਹੋਇਆ ਸਿਰ ਹੈ। ਜਿਵੇਂ ਪੰਜਾਂ ਪਿਆਰਿਆਂ ਨੇ ਪ੍ਰਤੱਖ ਵੀ ਆਪਣੇ ਸੀਸ ਅਰਪਣ ਕੀਤੇ ਸੀ, ਇਸ ਪ੍ਰਕਾਰ ਨਿਮਰਤਾ ਸਹਿਤ ਪਹਿਲਾਂ ਉਹਨਾਂ ਨੇ ਸੀਸ ਅਰਪਣ ਕੀਤੇ ਗੁਰਾਂ ਨੂੰ, ਫਿਰ ਸ੍ਰੀ ਸਾਹਿਬ ਦੇ ਨਾਲ ਗੁਰਾਂ ਨੇ ਸੀਸ ਉਹਨਾਂ ਦੇ ਉਤਾਰਨਾ ਕੀਤੇ, ਫਿਰ ਸੁਰਜੀਤ ਕੀਤੇ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਆਪਣਾ ਹੰਕਾਰ ਛੱਡ, ਗੁਰੂ ਦੇ ਅੱਗੇ ਸਿਰ ਝੁਕਾਈ ਦਾ ਹੁੰਦਾ। ਅਣਜਾਣ ਬੱਚੇ, ਤੁਸੀਂ ਸਭ ਅਣਜਾਣ ਹੋ, ਜਿਵੇਂ ਅੱਜ ਕੱਲ੍ਹ ਹੈ, ਇਹਨਾਂ ਨੂੰ ਦੇਖ ਕੇ ਹਾਸਾ ਵੀ ਆਉਂਦਾ ਸਾਰਿਆਂ ਨੂੰ, ਇਹ ਸਾਰੇ ਅਣਜਾਣ ਨੇ, ਬਹੁਤੇ ਲੋਕ ਅਣਜਾਣ ਹੀ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਜੇ ਤੁਸੀਂ ਅਣਜਾਣ ਲੋਕ ਹੋ, ਅਣਜਾਣ ਹੋਣ ਕਰਕੇ ਗਿਆਨ ਨਹੀਂ ਸਤਿਗੁਰੂ ਅੱਗੇ ਸੀਸ ਝੁਕਾਉਣਾ ਕਰੀਏ। ਪੂਰਿਆਂ ਸਤਿਗੁਰਾਂ ਦੀ ਉਹ ਸਿੱਖਿਆ ਲੈਂਦਾ, ਫਿਰ ਸਤਿਗੁਰਾਂ ਅੱਗੇ ਆਪਣਾ ਸਿਰ ਧਰੇ ਅਰਪਣ ਕਰਨ ਦਾ ਆਪਣਾ ਸਿਰ। ਸਦਾ ਅਲੱਗ ਰਹਿ ਨਿਰਮਾਣ, ਸੋ ਪੰਡਿਤ ਦਰਗਹਿ ਪ੍ਰਵਾਣ। ਸਦਾ ਲਈ ਸੰਸਾਰ ਤੋਂ ਅਲੱਗ ਹੁੰਦਾ, ਨਿਰਲੇਪ ਹੋ ਕੇ ਨਿਰਵਾਣ ਨਿਰਬੰਧ ਹੋ ਕੇ ਰਹਿੰਦਾ, ਉਹੀ ਅਸਲੀ ਪੰਡਿਤ ਹੈ ਕਿ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਮਾਣਨੀਕ ਹੁੰਦਾ। ਸਭ ਨਾਮ ਹੈ ਏਕੋ ਏਕ ਵਖਾਣ ਹੈ, ਜਾਂ ਏਕੋ ਵੇਖੈ ਤਾਂ ਏਕੋ ਜਾਣ ਹੈ। ਮਹਾਰਾਜ ਦੇ ਅਰਥ ਜਿਹੜੇ ਕਿੱਡੇ ਸਪਸ਼ਟ ਹੈ, ਸਾਫ਼ ਸੁੰਦਰ ਬਚਨ ਹਨ, ਸੁਭਾਵਕ ਵੀ ਬੰਦਾ ਸੁਣ ਕੇ ਸਮਝ ਲੈਂਦਾ। ਜੋ ਸਾਰਿਆਂ ਜੀਵਾਂ ਵਿੱਚ ਇੱਕੋ ਇੱਕ ਅਦੁੱਤੀ ਪਰਮਾਤਮਾ ਨੂੰ ਕਥਨ ਕਰਦਾ ਹੈ, ਜਾਂ ਸਤਿਗੁਰਾਂ ਦੁਆਰੇ ਇੱਕ ਨੂੰ ਜਾਣੇ, ਤਾਂ ਉਹ ਇੱਕ ਅਦੁੱਤੀ ਸਰੂਪ ਪਰਮਾਤਮਾ ਨੂੰ ਸਾਰਿਆਂ ਵਿੱਚ ਵੇਖਦਾ। ਜਾ ਕਉ ਬਖਸ਼ੇ ਮੇਲੇ ਸੋਏ, ਇੱਥੇ ਉੱਥੇ ਸਦਾ ਸੁੱਖ ਹੋਏ। ਜਿਹਨੂੰ ਪਰਮਾਤਮਾ ਬਖਸ਼ਦਾ ਉਹਨੂੰ ਸਤਿਗੁਰਾਂ ਨਾਲ ਮਿਲਦਾ, ਉਸੇ ਨੂੰ ਇੱਥੇ ਉੱਥੇ ਲੋਕ ਪ੍ਰਲੋਕ ਵਿੱਚ ਹਮੇਸ਼ਾ ਸੁੱਖ ਪ੍ਰਾਪਤ ਹੁੰਦਾ। ਜਿਹਨੂੰ ਬਖਸ਼ੇ ਉਹਨੂੰ ਮਿਲਦਾ, ਇੱਥੇ ਉੱਥੇ ਉਹਨੂੰ ਸੁੱਖ ਸੁੱਖ ਹੁੰਦਾ। ਇਸ ਪ੍ਰਕਾਰ ਜਿਹਨੂੰ ਗਾ ਕੇ ਪੜ੍ਹ ਲਈਏ, ਤਾਂ ਇਹ ਅਰਥ ਨੂੰ ਹੀ ਗਾਇਕ ਜਿਹੜਾ ਗਾ ਕੇ ਪੜ੍ਹਨਾ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਇਹ ਅਰਥ ਪਿੰਡਾਂ ਦੇ ਲੋਕਾਂ ਨੂੰ ਗਾ ਕੇ ਸੁਣਾਏ ਸੀ। ਤਾਂ ਅਰਥ ਜਦੋਂ ਗਾ ਕੇ ਸੁਣਾਏ, ਉਹਦੇ ਨਾਲ ਸਧਾਰਨ ਬੋਲੀ ਵਿੱਚ ਬੰਦੇ ਨੂੰ ਛੇਤੀ ਸਮਝ ਲੱਗ ਜਾਂਦੀ ਹੈ। ਇਸ ਪ੍ਰਕਾਰ ਉਹ ਜਿਹਨੂੰ ਕਹਿੰਦੇ ਧਾਰਨਾ ਪੜ੍ਹਦੇ ਨੇ, ਉਹ ਕੱਚੀ ਬਾਣੀ ਕਹਿੰਦੇ ਨੇ, ਉਹ ਵਿਚਾਰਿਆਂ ਨੂੰ ਆਪ ਵੀ ਨਹੀਂ ਪਤਾ। ਸਾਰਾ ਦਿਨ ਤਾਂ TV ਦੇਖਣਾ, ਮੈਗਜ਼ੀਨ ਪੜ੍ਹਨੇ, ਅਖਬਾਰਾਂ ਪੜ੍ਹਨੀਆਂ, ਗੱਲਾਂ ਕਰਨੀਆਂ। ਸੋ ਬੁੱਤ ਪੂਜਾ ਜਿਹੜੀ ਕਹਿੰਦੇ ਕਰਦੇ ਆ ਆਪਣੀ, ਸਾਰਾ ਦਿਨ ਇਸਤਰੀ ਨੂੰ ਦੇਖੀ ਜਾਣਾ, ਬੱਚਿਆਂ ਨੂੰ ਚੁੰਮੀ ਚੱਟੀ ਜਾਣਾ, ਇਹ ਵੀ ਤਾਂ ਬੁੱਤ ਪੂਜਾ ਹੀ ਹੈ। ਇਸ ਕਰਕੇ ਉਹਨਾਂ ਨੂੰ ਅਸਲੀਅਤ ਦੀ ਸਮਝ ਨਹੀਂ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਹਿਤ ਨਾਨਕ ਕਵਨ ਵਿਦ ਕਰੇ ਕਿਆ ਕੋਏ। ਧੰਨ ਗੁਰੂ ਅਮਰਦਾਸ ਜੀ ਕਥਨ ਕਰਦੇ ਨੇ, ਕੋਈ ਕੌਣ ਸੀ ਵਿਧੀ ਨੂੰ ਇਸ ਪ੍ਰਕਾਰ ਕਰ ਸਕਦਾ, ਆਪਣੇ ਆਪ ਕੋਈ ਨਹੀਂ ਕਰ ਸਕਦਾ। ਸੋਈ ਮੁਕਤ ਜਾ ਕਉ ਕਿਰਪਾ ਹੋਏ, ਅੰਦਿਨ ਹਰ ਗੁਣ ਗਾਵੈ ਸੋਏ। ਸੋ ਜਿਹਦੇ 'ਤੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹ ਰਾਤ ਦਿਨ ਹਰੀ ਦੇ ਗੁਣ ਗਾਉਂਦਾ ਅਤੇ ਅੰਤ ਨੂੰ ਉਹੀ ਮੁਕਤ ਸਰੂਪ ਹੁੰਦਾ। ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ, ਉਸ ਉੱਤੇ ਫਿਰ 6 ਸ਼ਾਸਤਰਾਂ ਦੀ ਅਤੇ 4 ਵੇਦਾਂ ਦੀ ਕੂਕ ਭਾਵ ਆਗਿਆ ਨਹੀਂ ਹੁੰਦੀ, ਫਿਰ ਉਹਦੇ ਤੋਂ ਨਿਕਲ ਜਾਂਦਾ। ਨਹੀਂ ਤਾਂ ਉਹਨਾਂ ਦੇ ਰਜੋ ਤਮੋ ਸਤੋ ਕਰਕੇ ਸ਼ਾਸਤਰਾਂ ਦੇ ਅਧੀਨ ਹੀ ਰਹਿੰਦਾ। ਜਦੋਂ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ, ਫਿਰ ਉਹਦੇ ਸਾਰੇ ਉਪਾਸ਼ਕ ਬਣ ਜਾਂਦੇ, ਉਹ ਜੀਵ ਦੇ ਸਾਰੇ ਸ਼ਰਧਾਲੂ ਬਣ ਜਾਂਦੇ ਨੇ। ਫਿਰ ਬੜੇ ਬੜੇ ਵੀ ਉਹਨੂੰ ਮੱਥਾ ਟੇਕਦੇ ਨੇ ਆ ਕੇ, ਮਲਾਰ ਮਹੱਲਾ ਤੀਜਾ ਭਰਮ ਭਰਮ ਜੋਨ ਮਨਮੁਖ ਪਰਮਾਈ ਜਮਕਾਲ ਮਾਰੇ ਨਿਤ ਪਤ ਗਵਾਈ। ਇਹ ਭਰਮ ਦਾ ਭਰਮਾਇਆ ਹੋਇਆ ਮਨਮੁਖ ਬੰਦਾ ਜੂਨੀਆਂ 'ਚ ਭਰਮਦਾ, ਕਹਿੰਦੇ ਰੋਜ਼ ਹਰ ਰੋਜ਼ ਨਿਤਾ ਪ੍ਰਤੀ ਪਤ ਇੱਜ਼ਤ ਗਵਾ ਕੇ ਜਿਹੜਾ ਜਮਕਾਲ ਡੰਡਿਆਂ ਦੀ ਮਾਰ ਕਰਦਾ ਇਹਦੇ ਸਿਰ ਦੇ ਉੱਤੇ, ਬਚਾਓ ਕਿਵੇਂ ਹੋਵੇ ਜੀ। ਸਤਿਗੁਰ ਸੇਵਾ ਜਮ ਕੀ ਕਾਣ ਚੁਕਾਈ, ਹਰ ਪਾ ਮਿਲਿਆ ਮਹਿਲ ਘਰ ਪਾਈ। ਗੁਰਮੁਖਾਂ ਨੇ ਸਤਿਗੁਰਾਂ ਦੀ ਸੇਵਾ ਕਰਕੇ ਜਮਾਂ ਦੀ ਜਿਹੜੀ ਕਾਣ ਕਰੋੜ ਹੈ ਉਹ ਦੂਰ ਕਰ ਦਿੱਤੀ ਹੈ, ਕਿਉਂਕਿ ਉਹਨਾਂ ਗੁਰਮੁਖਾਂ ਨੂੰ ਹਰੀ ਪ੍ਰਭੂ ਮਿਲਿਆ। ਕਿੱਥੇ ਮਿਲਿਆ? ਕਹਿੰਦੇ ਉਹਨਾਂ ਨੇ ਅੰਤਹਕਰਨ ਰੂਪੀ ਘਰ ਦੇ ਵਿੱਚ ਮਹਿਲ ਹੁੰਦਾ ਸਰੂਪ, ਸੋ ਸਰੂਪ ਦੀ ਪ੍ਰਾਪਤੀ ਪਾਈ ਹੈ। ਰੂਪ ਤਾਂ ਮਿਲਿਆ ਹੀ ਹੋਇਆ, ਅੰਦਰ ਸਰੂਪ ਹੈ, ਉਹ ਸਰੂਪ ਨੂੰ ਦੇਖਣਾ ਹੀ ਸਫਲਤਾ ਸਹਿਤ ਹੈ। ਪ੍ਰਾਣੀ ਗੁਰਮੁਖ ਨਾਮ ਤੇ ਆਏ, ਮਹਾਰਾਜ ਕਹਿੰਦੇ ਪ੍ਰਾਣੀ ਗੁਰਮੁਖ ਬਣ ਕੇ ਗੁਰਾਂ ਦੁਆਰੇ ਨਾਮ ਨੂੰ ਧਿਆਉਣਾ ਕਰ। ਜਨਮ ਪਦਾਰਥ ਦੁਬਿਧਾ ਖੋਇਆ, ਕੌਡੀ ਬਦਲੈ ਜਾਏ ਰਹਾਉ। ਮਨਮੁਖਾਂ ਨੇ ਦਵੈਤ ਵਿੱਚ ਲਾ ਕੇ ਅਮੋਲਕ ਜਨਮ ਪਦਾਰਥ ਨੂੰ ਗਵਾਤਾ, ਅਤੇ ਜਿਹੜੀ ਕੌਡੀ ਸੀ ਮਾਇਆ, ਮਾਇਆ ਦੇ ਬਦਲੇ ਨਿਸਫਲ ਜਾ ਰਿਹਾ। ਜਨਮ ਪਦਾਰਥ ਦੁਬਿਧਾ ਖੋਏ, ਦੋ ਚਿੱਤੀ 'ਚ ਜਨਮ ਕੱਢਤਾ, ਅੰਮ੍ਰਿਤ ਛਕਾਂ ਕਿ ਨਾ ਛਕਾਂ, ਆਹ ਕੰਮ ਕਰਾਂ ਕਿ ਨਾ ਕਰਾਂ, ਪਾਠ ਕਰਾਂ ਕਿ ਜਾਂ ਉਹ ਕਰਾਂ, ਸਾਰੀ ਜ਼ਿੰਦਗੀ ਦੋ ਚਿੱਤੀ ਵਿੱਚ ਰਿਹਾ, ਅਖੀਰ ਮੌਤ ਹੋ ਗਈ, ਚਲਿਆ ਗਿਆ ਸੰਸਾਰ ਤੋਂ। ਵਿਸ਼ਰਾਮ ਦੇ ਕੇ ਕਹਿੰਦੇ ਨੇ ਕਰ ਕਿਰਪਾ ਗੁਰਮੁਖ ਲੱਗੈ ਪਿਆਰ, ਅੰਤਰ ਭਗਤ ਹਰ ਹਰਿ ਉਰ ਧਾਰ। ਪ੍ਰਭੂ ਦੀ ਕਿਰਪਾ ਹੋਣ ਕਰਕੇ ਜਿਸ ਗੁਰਮੁਖ ਦਾ ਮੁਖੀ ਗੁਰਾਂ ਵਿੱਚ ਪਿਆਰ ਲੱਗਦਾ ਹੈ ਅਤੇ ਹਿਰਦੇ ਅੰਦਰ ਹਰ ਹਰ ਦੀ ਭਗਤੀ ਨੂੰ ਧਾਰਦਾ ਹੈ, ਭਵਜਲ ਸ਼ਬਦ ਲੰਘਾਵਣ ਹਾਰ, ਦਰ ਸੱਚੈ ਦਿਸੈ ਸਚਿਆਰ। ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਗੁਰ ਸ਼ਬਦ ਜਿਹਨੂੰ ਮਿਲਿਆ ਉਹੀ ਸੱਚੇ ਦਰਬਾਰ ਵਿੱਚ ਸਚਿਆਰ ਰੂਪ ਦਿਸਦਾ। ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ, ਬਿਨ ਗੁਰ ਭਰਮ ਭੁੱਲੇ ਬਹੁ ਮਾਇਆ। ਜੋ ਬਹੁਤਿਆਂ ਕਰਮਾਂ ਨੂੰ ਕਰਦਾ ਹੈ ਅਤੇ ਸਤਿਗੁਰਾਂ ਦੇ ਉਪਦੇਸ਼ ਨੂੰ ਨਹੀਂ ਪਾਇਆ ਜਿਹਨੇ, ਉਹ ਜੀਵ ਗੁਰਾਂ ਤੋਂ ਬਿਨਾਂ ਮਾਇਆ ਵਿੱਚ ਬਹੁਤ ਸਾਰਾ ਭਰਮ ਕੇ ਭੁੱਲ ਰਿਹਾ। ਆਉ ਮੈਂ ਮਮਤਾ ਬਹੁ ਮੋਹ ਵਧਾਇਆ, ਦੂਜੈ ਭਾਏ ਮਨਮੁਖ ਦੁੱਖ ਪਾਇਆ। ਇਹ ਜੀਵ ਨੇ ਹੰਕਾ ਮਮਤਾ ਕਰਕੇ ਬਹੁਤ ਹੀ ਮੋਹ ਵਧਾਇਆ ਹੋਇਆ, ਇਸ ਲਈ ਮਨਮੁਖ ਨੇ ਦਵੈਤ ਭਾਵ ਕਰਕੇ ਦੁੱਖ ਹੀ ਦੁੱਖ ਪਾਇਆ। ਆਪੇ ਕਰਤਾ ਅਗਮ ਅਥਾਹਾ, ਗੁਰ ਸ਼ਬਦੀ ਜਪੀਐ ਸੱਚ ਲਾਹਾ। ਉਹ ਅਗਮ ਅਥਾਹ ਵਾਹਿਗੁਰੂ ਆਪ ਹੀ ਸਾਰਿਆਂ ਦਾ ਕਰਤਾ, ਗੁਰਾਂ ਦੇ ਉਪਦੇਸ਼ ਦੁਆਰਾ ਉਹਨੂੰ ਜਪੀਏ ਤਾਂ ਸੱਚਾ ਲਾਭ ਪ੍ਰਾਪਤ ਹੁੰਦਾ। ਹਾਜ਼ਰ ਹਜ਼ੂਰ ਹਰ ਬੇਪਰਵਾਹ, ਨਾਨਕ ਗੁਰਮੁਖ ਨਾਮ ਸਮਾਹਾ। ਬੇਪਰਵਾਹ ਹਰੀ ਹਾਜ਼ਰਾ ਹਜ਼ੂਰ ਹੈ, ਨੇੜੇ ਤੋਂ ਨੇੜੇ ਹੈ। ਸਤਿਗੁਰੂ ਕਥਨ ਕਰਦੇ ਨੇ ਗੁਰਮੁਖ ਜਨ ਗੁਰਾਂ ਦੁਆਰੇ ਉਸ ਨਾਮੀ ਪਰਮਾਤਮਾ ਦੇ ਸਮਾਹਾ ਹੁੰਦਾ, ਸਮਾਹੜੇ ਭਾਵ ਆਨੰਦ ਨੂੰ ਮਾਣਦੇ ਹਨ। ਮਲਾਰ ਮਹੱਲਾ ਤੀਜਾ, ਜੀਵਤ ਮੁਕਤ ਗੁਰਮਤੀ ਲਾਗੇ, ਹਰ ਕੀ ਭਗਤ ਆਨ ਦਿਨ ਸਦ ਜਾਗੇ। 1272 ਅੰਗ 'ਤੇ ਫਰਮਾਉਂਦੇ ਆ ਜੋ ਗੁਰ ਸਿੱਖਿਆ ਵਿੱਚ ਲਾ ਕੇ ਰਾਤ ਦਿਨ ਹਰੀ ਦੀ ਭਗਤੀ ਕਰਨ ਵਿੱਚ ਸਦਾ ਜਾਗਦੇ ਹਨ, ਉਹ ਜੀਵ ਜਿਉਂਦੇ ਮੁਕਤ ਰੂਪ ਹਨ, ਜੀਵਨ ਮੁਕਤ ਅਵਸਥਾ ਵਾਲੇ ਹਨ। ਸਤਿਗੁਰ ਸੇਵਾ ਆਪ ਗਵਾਏ, ਹਾਂ ਤਿੰਨ ਜਨ ਕੇ ਸਦ ਲਾਗੋਂ ਪਾਏ। ਜੋ ਆਪਾ ਭਾਵ ਹੰਕਾਰ ਨੂੰ ਗਵਾ ਕੇ ਸਤਿਗੁਰਾਂ ਨੂੰ ਸੇਵਦੇ ਨੇ, ਮੈਂ ਉਹਨਾਂ ਗੁਰਮੁਖਾਂ ਜਨਾਂ ਦੇ ਪਾਏ ਲੱਗਦਾ, ਚਰਨੀ ਲੱਗਦਾ ਜਾ ਕੇ। ਆਉਂ ਜੀਵਾਂ ਸਦਾ ਹਰ ਕੇ ਗੁਣ ਗਾਈ, ਗੁਰ ਕਾ ਸ਼ਬਦ ਮਹਾਰਸ ਮੀਠਾ, ਹਰ ਕੈ ਨਾਮ ਮੁਕਤ ਗਤ ਪਾਈ ਰਹਾਉ। ਮੈਂ ਹਰੀ ਦੇ ਗੁਣ ਗਾ ਕੇ ਸਦਾ ਜਿਉਂਦਾ ਹਾਂ, ਗੁਰਾਂ ਦਾ ਉਪਦੇਸ਼ ਮਹਾਂ ਵੱਡਾ ਰਸ ਦੇਣ ਵਾਲਾ ਮਿੱਠਾ ਹੈ, ਉਸ ਦੁਆਰੇ ਹਰੀ ਨਾਮੀ ਦੇ ਨਾਮ ਨੂੰ ਜਪ ਕੇ ਮੁਕਤੀ ਦੀ ਪ੍ਰਾਪਤੀ ਪਾਈ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਾਇਆ ਮੋਹ ਅਗਿਆਨ ਗੁਬਾਰ, ਮਨਮੁਖ ਮੋਹੇ ਮੁਗਧ ਗਵਾਰ। ਅਗਿਆਨ ਰੂਪ ਗੁਬਾਰ ਹੁੰਦਾ ਹਨੇਰੇ ਕਰਕੇ, ਮਾਇਆ ਦਾ ਮੋਹ ਬਹੁਤ ਪ੍ਰਬਲ ਹੋ ਰਿਹਾ ਜੀਵਾਂ ਦੇ ਉੱਤੇ। ਮਨਮੁਖ ਜਿਹੜੇ ਗਵਾਰ ਮੂਰਖ ਮੁਗਧ ਨੇ, ਜੜ ਨੇ, ਉਹਦੇ ਵਿੱਚ ਹੀ ਮੋਹੇ ਗਏ, ਮਾਇਆ ਦੇ ਵਿੱਚ ਮੋਹ ਸਾਰਾ ਦਿਨ ਮਾਇਆ 'ਚ ਹੀ, ਬਿਰਤੀ ਵੀ ਮਾਇਆ ਵਿੱਚ, ਮਨ ਵੀ ਮਾਇਆ 'ਚ, ਬੁੱਧੀ ਵੀ ਮਾਇਆ 'ਚ, ਸਰੀਰ ਵੀ ਰੋਮ ਰੋਮ ਵੀ। ਮਹਾਰਾਜ ਕਹਿੰਦੇ ਉਹ ਮਾਇਆ ਦੇ ਵਿੱਚ ਹੀ ਫਸੇ ਪਏ ਨੇ ਵਿਚਾਰੇ। ਆਂਦਿਨ ਧੰਦਾ ਕਰਤ ਵਿਹਾਏ, ਮਰ ਮਰ ਜੰਮੈ ਮਿਲੈ ਸਜਾਏ। ਉਹ ਦਿਨ ਰਾਤ ਮਾਇਆ ਦੇ ਕਮਾਉਣ ਵਾਸਤੇ ਹੀ ਇੱਧਰ ਹੀ ਮਨ ਲੱਗਿਆ ਕਰਕੇ, ਹੋਰ ਕੰਮ ਕਰ ਲਈਏ, ਹੋਰ ਧੰਦੇ ਕਰ ਲਈਏ, ਆਹ ਕਰ ਲਈਏ, ਚੱਲ 2 ਘੰਟੇ ਹੋਰ ਕੰਮ ਕਰ ਲਈਏ ਫਿਰ ਹੋਰ ਪੈਸੇ ਬਣ ਜਾਣਗੇ। ਇਸ ਤਰ੍ਹਾਂ ਉਹ ਬਸ ਮਾਇਆ 'ਚ ਫਸੇ ਹੋਏ, ਵਾਰ ਵਾਰ ਮਰ ਮਰ ਕੇ ਜੰਮਦੇ ਨੇ, ਫਿਰ ਉਹ ਕੀ ਕਰਦੇ, ਜਮਾਂ ਦੀ ਸਜ਼ਾ ਮਿਲਦੀ ਜਾ ਕੇ। ਗੁਰਮੁਖ ਰਾਮ ਨਾਮ ਲਿਵਲਾਈ, ਕੂੜੈ ਲਾਲਚ ਨਾ ਲਪਟਾਈ। ਗੁਰਮੁਖਾਂ ਨੇ ਰਾਮ ਨਾਮ ਦੇ ਸਿਮਰਨ 'ਚ ਬਿਰਤੀ ਲਗਾਈ ਹੋਈ ਹੈ, ਉਹ ਝੂਠਿਆਂ ਪਦਾਰਥਾਂ ਦੇ ਲਾਲਚ 'ਚ ਲੰਪਟ ਨਹੀਂ ਹੁੰਦੇ। ਵਰਤੋਂ ਕਰੋ ਪਰ ਲੰਪਟ ਨਾ ਹੋਵੋ। ਜੋ ਕਿਛ ਹੋਵੈ ਸਹਿਜ ਸੁਭਾਏ, ਹਰ ਰਸ ਪੀਵੈ ਰਸਨ ਰਸਾਏ। ਸਹਿਜ ਸੁਭਾਏ ਸੁਤੇ ਸਿੱਧ ਜੋ ਕੁਝ ਹੁੰਦਾ ਉਸ ਵਿੱਚ ਆਨੰਦ ਰਹਿੰਦੇ ਹਨ ਅਤੇ ਰਸਨਾ ਨੂੰ ਰਸਾ ਕੇ ਹਰੀ ਰਸ ਨੂੰ ਪੀਂਦੇ ਰਹਿੰਦੇ ਹਨ। ਕੋਟ ਮੱਧੇ ਕਿਸੈ ਬੁਝਾਈ, ਆਪੇ ਬਖਸ਼ੇ ਦੇ ਵਡਿਆਈ। ਕਰੋੜਾਂ ਵਿੱਚੋਂ ਕਿਸੇ ਵਿਰਲੇ ਨੂੰ ਇਸ ਗੱਲ ਦੀ ਸਮਝ ਆਈ ਹੈ, ਜਿਨ੍ਹਾਂ ਨੂੰ ਸਮਝ ਆਈ ਹੈ ਉਹਨਾਂ ਨੂੰ ਆਪ ਹੀ ਵਡਿਆਈ ਬਖਸ਼ ਦਿੰਦਾ, ਸਮਝ ਵੀ ਆਪ ਹੀ ਦਿੰਦਾ। ਜੋ ਧੁਰ ਮਿਲਿਆ ਸੋ ਵਿਛੁੜ ਨਾ ਜਾਈ, ਨਾਨਕ ਹਰ ਹਰ ਨਾਮ ਸਮਾਈ। ਜੋ ਧੁਰ ਰੂਪ ਪਰਮਾਤਮਾ ਨਾਲ ਮਿਲਿਆ ਉਹ ਕਦੇ ਵਿਛੜ ਨਹੀਂ ਜਾਂਦਾ, ਮਹਾਰਾਜ ਕਥਨ ਕਰਦੇ ਹਨ। ਉਹਦੀ ਅੰਤ ਨੂੰ ਹਰ ਹਰ ਨਾਮੀ ਵਿੱਚ ਸਮਾਈ ਹੋ ਜਾਂਦੀ, ਉਹਦੀ ਅਭੇਦਤਾ ਹੋ ਜਾਂਦੀ ਵਾਹਿਗੁਰੂ ਦੇ ਵਿੱਚ, ਉਹ ਲੀਨ ਹੋ ਜਾਂਦਾ। ਮਲਾਰ ਮਹੱਲਾ ਤੀਜਾ, ਰਸਨਾ ਨਾਮ ਸਭ ਕੋਈ ਕਹੈ, ਸਤਿਗੁਰ ਸੇਵੇ ਤਾਂ ਨਾਮ ਲਹੈ। ਮਲਾਰ ਰਾਗ ਦੇ ਤੀਜੇ ਪਾਤਸ਼ਾਹ ਫਰਮਾਉਂਦੇ ਸਭ ਕੋਈ ਮੂੰਹ ਦੇ ਨਾਲ ਰਸਨਾ ਨਾਲ ਲੋਕ ਕਹਿੰਦੇ ਸੁਣੀ ਦੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ। ਬੜਾ ਕਈ ਬਹੁਤਾ ਹੀ ਜ਼ਿਆਦਾ ਕਰਦੇ ਨੇ ਵੀ ਰੌਲਾ ਪਾ ਕੇ ਮੈਂ ਵਾਹਿਗੁਰੂ ਕਹਿੰਦਾ, ਸਾਰੀ ਦੁਨੀਆਂ ਨੂੰ ਦਿਖਾਉਣਾ ਮੈਂ ਵਾਹਿਗੁਰੂ ਕਹਿੰਦਾ ਜਪਦਾ। ਪਰ ਸਤਿਗੁਰਾਂ ਨੂੰ ਸੇਵੇ ਤਾਂ ਨਾਮ ਦਾ ਫਲ ਲੈਂਦਾ। ਸਾ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕਰਨੀ, ਸੰਗਤ ਦੀ ਸੇਵਾ ਕਰਨੀ, ਵਾਹਿਗੁਰੂ ਵਾਹਿਗੁਰੂ ਤਾਂ ਕਰੋ ਪਰ ਨਾਲ ਸੇਵਾ ਕਰੋ। ਨਾਲ ਇਹ ਵੀ ਕਹੋ ਮਹਾਰਾਜ ਪ੍ਰਵਾਨ ਕਰ ਲਿਓ ਜਪਿਆ ਹੋਇਆ। ਧੰਨ ਧੰਨ ਬਾਬਾ ਹਰਨਾਮ ਸਿੰਘ ਜੀ, ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਸਾਨੂੰ ਕਹਿਣਾ ਆ ਜਾਓ ਸਿਮਰਨ ਕਰ ਲਈਏ ਬਹਿ ਕੇ। 11 ਕੁ ਵਜੇ ਦਿਨੇ ਵੀ ਕਰਦੇ ਹੁੰਦੇ ਸੀ, ਜਦ ਕਦੇ ਕੋਲ ਚਾਹੇ ਇੱਕ ਜਣਾ ਬੈਠਾ, ਚਾਹੇ 10 ਹੈ, ਚਾਹੇ 100 ਹੈ, ਸਿਮਰਨ ਤੋਂ ਪਹਿਲਾਂ ਅਰਦਾਸ ਕਰਨੀ ਸੂਖਮ। ਧੰਨ ਧੰਨ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਸੀਂ ਸਿਮਰਨ ਕਰਨ ਲੱਗੇ ਹਾਂ। ਸਾਡਾ ਮਨ ਇਕਾਗਰ ਹੋ ਜੇ, ਰਸ ਬਖਸ਼ਿਓ, ਨਾਮ ਦੇ ਵਿੱਚ ਰਸ ਪੈ ਜੇ। ਉਹ ਪਹਿਲਾਂ ਬੇਨਤੀਆਂ ਕਰਕੇ ਫਿਰ 15 ਮਿੰਟ ਸਿਮਰਨ ਕਰ ਦੇ, 15 ਮਿੰਟ ਮੂਲ ਮੰਤਰ ਕਰ ਲਓ, ਵਾਹਿਗੁਰੂ ਮੰਤਰ ਕਰ ਲਓ, 15 ਕੁ ਮਿੰਟਾਂ ਬਾਅਦ ਫਿਰ ਸਿਮਰਨ ਕਰਕੇ ਫਿਰ ਅਰਦਾਸ ਕਰਨੀ। ਹੇ ਮਹਾਰਾਜ, ਕੀਤਾ ਹੋਇਆ ਸਿਮਰਨ ਦਰ ਥਾਂ ਪਾਉਣਾ, ਪ੍ਰਵਾਨ ਕਰਨਾ, ਰਸ ਇਕਾਗਰਤਾ ਟਿਕਾ, ਬਖਸ਼ਿਸ਼ ਕਰਨੀ, ਇਹ ਹੁੰਦਾ। ਪਹਿਲਾਂ ਬੇਨਤੀ ਕਰੇ, ਫਿਰ ਹਟਣ ਵੇਲੇ ਫਿਰ ਬੇਨਤੀ ਕਰੇ, ਇਸ ਤਰ੍ਹਾਂ ਬੇਨਤੀਆਂ ਕਰਨੀਆਂ। ਇਹ ਜਿਹੜੇ ਆਪਣੇ ਆਪ ਵਿੱਚ ਹੀ ਆਪ ਹੀ ਬਣੇ ਹੋਏ ਨੇ ਸਾਰਾ ਕੁਛ, ਇਹ ਇੱਥੇ ਤਾਂ ਠੀਕ ਹੈ ਤੁਹਾਡਾ ਕੰਮ, ਗਾਹਾਂ ਖੜ ਕੇ ਅਸੀਂ ਵੀ ਦੇਖਾਂਗੇ ਨਾਲ ਵੀ ਹਾਂ ਜੀ ਉੱਥੇ ਪ੍ਰਵਾਨ ਨਹੀਂ ਹੋਇਆ। ਫਿਰ ਤੁਸੀਂ ਰੋਣਾ ਵੀ ਉਹ ਗਾਹਾਂ ਤਾਂ ਕੋਈ ਬਣੇ ਨਹੀਂ ਸਾਡਾ, ਉੱਥੇ ਨਹੀਂ ਪ੍ਰਵਾਨ ਕਰਦੇ। ਇੱਦਾਂ ਹੰਕਾਰ ਦੇ ਸਹਿਤ ਕੀਤਾ ਹੋਇਆ ਸਿਮਰਨ, ਕਿਉਂਕਿ ਸਿਆਣੇ ਕਹਿੰਦੇ ਨੇ ਵੀ ਹਜ਼ਮ ਕਰਨਾ ਪੈਂਦਾ ਸਾਰਾ ਕੁਛ। ਜੇ ਇੱਕ ਚੀਜ਼ ਹਜ਼ਮ ਨਹੀਂ ਹੁੰਦੀ, ਸਿਮਰਨ ਕੀਤਾ ਹੋਇਆ ਵੀ ਹਜ਼ਮ ਨਹੀਂ ਹੁੰਦਾ, ਹੰਕਾਰ ਹੋ ਜਾਂਦਾ, ਫਿਰ ਜੋੜੇ ਵੀ ਝਾੜਨੇ ਪੈਂਦੇ ਵੀ ਨਿਮਰਤਾ ਵੀ ਰਹੇ। ਜੇ ਸੇਵਾ ਕਰ ਲਈ ਉਹਦਾ ਹੰਕਾਰ ਹੋ ਜਾਂਦਾ, ਉਹਨੂੰ ਹਜ਼ਮ ਕਰਨ ਲਈ ਫਿਰ ਸਿਮਰਨ ਕਰਨਾ ਪੈਂਦਾ। ਇਸ ਤਰ੍ਹਾਂ ਸੇਵਾ ਅਤੇ ਸਿਮਰਨ ਦੋਨੇ ਰੱਖਣੇ ਨੇ। ਨਿਮਰਤਾ ਆਉਂਦੀ ਮਨ ਦੇ ਅੰਦਰ, ਜੋੜੇ ਝਾੜ ਕੇ, ਸੰਗਤ ਦੇ ਭਾਂਡੇ ਜੂਠੇ ਮਾਂਜ ਕੇ, ਝਾੜੂ ਦੇ ਕੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬੰਧਨ ਤੋੜੇ ਮੁਕਤ ਘਰ ਰਹੈ, ਗੁਰ ਸ਼ਬਦੀ ਅਸਥਿਰ ਕਰ ਬਹੈ। ਸੰਸਾਰਕ ਬੰਧਨਾਂ ਨੂੰ ਤੋੜ ਕੇ ਮੁਕਤੀ ਘਰ ਵਿੱਚ ਰਹਿੰਦਾ, ਗੁਰੂ ਉਪਦੇਸ਼ ਵਾਲਾ ਗੁਰਮੁਖ ਪਰਮਾਤਮਾ ਰੂਪ ਅਚਲ ਘਰ ਵਿੱਚ ਬੈਠਦਾ। ਮੇਰੇ ਮਨ ਕਾਹੇ ਰੋਸ ਕਰੀਜੈ, ਇਹ ਮੇਰਿਆ ਮਨਾਂ ਤੂੰ ਕਾਹਦੇ ਵਾਸਤੇ ਗੁੱਸਾ ਕਰਨਾ। ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤ ਆਮਦਨ ਹਿਰਦੈ ਰਵੀਜੈ ਰਹਾਓ। ਕਲਯੁਗ ਦੇ ਵਿੱਚ ਰਾਮ ਦਾ ਨਾਮ ਹੀ ਲਾਭ ਦੇਣ ਵਾਲਾ ਹੈ। ਗੁਰਮਤੀ ਹੈ ਜਿਹੜੇ ਹੁੰਦੇ ਨੇ, ਉਹ ਰਾਤ ਦਿਨ ਹਿਰਦੇ 'ਚ ਰਾਮ ਨਾਮ ਨੂੰ ਰਵੀਜਾ ਭਾਵ ਉਚਾਰਦੇ ਹਨ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਬਾਬੀਹਾ ਖਿਨ ਖਿਨ ਬਿਲ ਲਾਏ, ਬਿਨ ਫਿਰ ਦੇਖੇ ਨੀਂਦ ਨਾ ਪਾਏ। ਜਗਿਆਸੂ ਦਾ ਚਿੱਤ ਰੂਪ ਬਬੀਹਾ ਖਿਨ ਖਿਨ ਕਾਲ ਵਿਰਲਾਪ ਕਰਦਾ ਕਿ ਵਾਹਿਗੁਰੂ ਦੇ ਦੇਖੇ ਤੋਂ ਬਿਨਾਂ ਸ਼ਾਂਤੀ ਰੂਪ ਨੀਂਦ ਨੂੰ ਪ੍ਰਾਪਤ ਨਹੀਂ ਕਰਦਾ ਹੈ। ਇਹੋ ਵੇਛੋੜਾ ਸਹਿਆ ਨਾ ਜਾਏ, ਸਤਿਗੁਰ ਮਿਲੈ ਤਾਂ ਮਿਲੈ ਸੁਭਾਏ। ਇਹ ਪਤੀ ਪਰਮਾਤਮਾ ਦਾ ਵਿਛੋੜਾ ਸਹਾਰਿਆ ਨਹੀਂ ਜਾਂਦਾ, ਪੂਰੇ ਸਤਿਗੁਰੂ ਮਿਲਣ ਤਾਂ ਪਤੀ ਪਰਮਾਤਮਾ ਸੁਭਾਵਕ ਹੀ ਮਿਲ ਪੈਂਦਾ। ਫਿਰ ਨਾਮ ਹੀਣ ਬਿਨਸੈ ਦੁੱਖ ਪਾਏ, ਤ੍ਰਿਸ਼ਨਾ ਜਲਿਆ ਭੂਖ ਨਾ ਜਾਏ। ਨਾਮਹੀਣ ਬੰਦੇ ਦੁੱਖ ਪਾ ਕੇ ਮਰਦੇ ਆ, ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਕਰਕੇ ਪਦਾਰਥਾਂ ਦੀ ਭੁੱਖ ਨਹੀਂ ਜਾਂਦੀ। ਵਿਣ ਭਾਗਾ ਨਾਮ ਨਾ ਪਾਇਆ ਜਾਏ, ਬਹੁ ਵਿਧ ਥਾਕਾ ਕਰਮ ਕਮਾਏ। ਉੱਤਮ ਭਾਗਾਂ ਤੋਂ ਬਿਨਾਂ ਵਾਹਿਗੁਰੂ ਦਾ ਨਾਮ ਨਹੀਂ ਪਾਇਆ ਜਾਂਦਾ। ਮਨਮੁੱਖ ਬੰਦੇ ਬਹੁਤ ਤਰ੍ਹਾਂ ਦੇ ਕਰਮ ਕਮਾਉਂਦੇ ਥੱਕ ਗਏ ਨੇ, ਕਿਉਂਕਿ ਨਾਮ ਦੇਣਾ ਪੰਜਾਂ ਪਿਆਰਿਆਂ ਨੇ। ਇਹ ਕਹਿਣਾ ਮੈਂ ਬਿਨਾਂ ਪੰਜਾਂ ਪਿਆਰਿਆਂ ਤੋਂ ਸਾਰ ਲੂੰਗਾ, ਅਮਰ ਛਕਣ ਦੀ ਲੋੜ ਹੀ ਨਹੀਂ। ਕਈ ਮੂਹਰੋਂ ਅੜੀ ਹੋਈ ਜਾਂਦੇ ਨੇ ਵੀ ਗੁਰੂ ਦੀ ਲੋੜ ਨਹੀਂ ਸਾਨੂੰ, ਅੱਜ ਦੀ ਲੋੜ ਨਹੀਂ। ਜਦ ਮਹਾਰਾਜ ਨੇ ਆਪ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਤੋਂ, ਸਾਰੇ ਪਰਿਵਾਰ ਨੇ ਛਕਿਆ, ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਖ ਅੰਮ੍ਰਿਤ ਛਕ ਕੇ ਮੁਕਤ ਰੂਪ ਹੋਏ ਨੇ, ਇਹ ਤੂੰ ਨਵਾਂ ਹੀ ਪੰਥ ਵਿੱਚ ਪਤਾ ਨਹੀਂ ਕਿੱਧਰੋਂ ਆ ਗਿਆ ਹੋ। ਸੋ ਇਸ ਕਰਕੇ ਕਈ ਇਹੋ ਜਿਹੇ ਜਿਹੜੇ ਲੋਕਾਂ ਨੂੰ ਵੀ ਤੋੜਦੇ ਨੇ ਵੀ ਅੰਮ੍ਰਿਤ ਹੋਰ ਨਹੀਂ, ਅੰਮ੍ਰਿਤ ਹੈ ਇੱਕ ਨਾਮ ਅੰਮ੍ਰਿਤ ਹੈ। ਕਈ ਇਹ ਜਿਹੜੇ ਭਗਵੇ ਕੱਪੜੇ ਵਾਲੇ ਸਾਧੂ ਵੀ ਕਹਿੰਦੇ ਅੰਮ੍ਰਿਤ ਦੀ ਲੋੜ ਨਹੀਂ, ਉਹ ਤੁਹਾਨੂੰ ਲੋੜ ਨਹੀਂ, ਨਾ ਛਕੋ। ਗੁਰਸਿੱਖਾਂ ਨੂੰ ਤਾਂ ਨਾ ਕਹੋ, ਜਿਹੜੇ ਗੁਰਸਿੱਖ ਨੇ ਇਹਨਾਂ ਨੂੰ ਤਾਂ ਅੰਮ੍ਰਿਤ ਛਕਣਾ, ਜਿਹਨੂੰ ਨਹੀਂ ਲੋੜ ਉਹ ਨਾ ਛਕੇ। ਪਰ ਗੁਨਾਹ ਨਾ ਕਰੇ ਕਹਿਣ ਦਾ ਕਿ ਅੰਮ੍ਰਿਤ ਦੀ ਲੋੜ ਨਹੀਂ, ਇਹ ਨਹੀਂ ਤਾਂ ਇੰਨੀ ਸਜ਼ਾ ਮਿਲਣੀ ਆ ਉਹਨਾਂ ਨੂੰ ਵੀ, ਬਹੁਤ ਭਾਰੀ ਸਜ਼ਾ ਮਿਲਦੀ ਹੈ। ਗੁਰੂ ਨਾਲ ਤੋੜਨ ਵਾਲਿਆਂ ਨੂੰ ਸਜ਼ਾ ਬਹੁਤ ਮਿਲਦੀ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ, ਤ੍ਰੈ ਗੁਣ ਬਾਣੀ ਵੇਦ ਵੀ ਚਾਰ, ਵਿਖਿਆ ਮੈਲ ਵਿਖਿਆ ਵਾਪਾਰ। ਤਿੰਨ ਗੁਣ ਰੂਪ ਜੋ ਵੇਦ ਬਾਣੀ ਹੈ ਉਹਨੂੰ ਵਿਚਾਰਦਾ, ਜੋ ਵਿਸ਼ੇ ਮੈਲ ਰੂਪ ਹਨ ਉਹਨਾਂ ਵਿਸ਼ਿਆਂ ਦਾ ਹੀ ਵਪਾਰ ਕਰਦਾ, ਜਾਂ ਫਿਰ ਵਿਸ਼ਿਆਂ ਦਾ ਵਪਾਰ ਕਰਨ ਨਾਲ ਅੰਤਕਰਨ ਨੂੰ ਵਿਸ਼ਿਆਂ ਦੀ ਮੈਲ ਲੱਗ ਰਹੀ ਹੈ। ਮਰ ਜਨਮ ਹੈ ਫਿਰ ਹੋ ਹੇ ਖੁਆਰ, ਗੁਰਮੁਖ ਤੁਰੀਆ ਗੁਣ ਔਰ ਧਾਰ। ਇਸੇ ਕਰਕੇ ਮਨਮੁਖ ਜਨਮ ਮਰਨ ਵਿੱਚ ਮੁੜ ਮੁੜ ਕੇ ਖਰਾਬ ਹੁੰਦਾ, ਪਰ ਗੁਰਮੁਖਾਂ ਨੇ ਤਿੰਨ ਗੁਣਾਂ ਤੋਂ ਰਹਿਤ ਹੋ ਕੇ ਤੁਰੀਆ ਗੁਣ ਨੂੰ ਹਿਰਦੇ 'ਚ ਧਾਰਿਆ। ਮਹਾਰਾਜ ਕਹਿੰਦੇ ਇਹ ਕੋਈ ਜ਼ਰੂਰੀ ਨਹੀਂ, ਸਾਰੇ ਧਰਮਾਂ ਵਿੱਚ ਬੰਦੇ ਬਹੁਤ ਚੰਗੇ ਬੈਠੇ ਆ, ਉਹ ਤਿੰਨ ਗੁਣਾਂ ਨੂੰ ਛੱਡ ਕੇ ਚੌਥੇ ਪਦ ਵਿੱਚ ਸਾਰੇ ਧਰਮਾਂ 'ਚ ਚਲੇ ਜਾਂਦੇ ਆ। ਪਰ ਜਿਹੜਾ ਹੈ ਸਿੱਖ ਪੰਥ ਦੇ ਵਿੱਚ ਅੰਮ੍ਰਿਤ ਛਕਣ ਦੀ ਜੋ ਮਰਿਆਦਾ, ਜਿਵੇਂ ਸਾਰਿਆਂ ਧਰਮਾਂ ਦੇ ਵਿੱਚ ਆਪੋ ਆਪਣੀ ਮਰਿਆਦਾ, 8 ਸਾਲ ਦੇ ਬੱਚੇ ਨੂੰ ਜਾਂ 9-10 ਸਾਲ ਦੇ ਬੱਚੇ ਨੂੰ ਕੋਈ ਮੁੰਡਨ ਕਰਦਾ ਉਹ ਆਪਣੇ ਧਰਮ 'ਚ ਕਰਦਾ, ਹੁਣ ਕਿਸੇ ਧਰਮ ਦੇ ਵਿੱਚ ਆਪਣੇ ਸੁੰਨਤ ਕਰਦੇ ਆ, ਉਹ ਕਹਿੰਦੇ ਸਾਡਾ ਹੁਣ ਇਹ ਹੋ ਗਿਆ। ਇਹ ਇਹਦੇ ਨਾਲ ਆਪਣੇ ਅੰਮ੍ਰਿਤ ਸੰਸਕਾਰ ਹੁੰਦਾ, ਜਿਹਦੇ ਨਾਲ ਅੰਮ੍ਰਿਤ ਛਕ ਕੇ ਗੁਰਸਿੱਖ ਬਣਦਾ। ਜੇ ਆਪਾਂ ਉਹ ਅੰਮ੍ਰਿਤ ਸੰਸਕਾਰ ਕੀਤਾ ਨਹੀਂ ਫਿਰ ਆਪਾਂ ਗੁਰਸਿੱਖ ਨਹੀਂ ਬਣਦੇ। ਮਰਿਆਦਾ ਸਾਰਿਆਂ ਧਰਮਾਂ ਵਿੱਚ ਹੈ, ਗੁਰੂ ਨੂੰ ਧਾਰਨ ਦੀ, ਉਹਨਾਂ ਮਰਿਆਦਾਵਾਂ ਨੂੰ ਕਰਨ ਦੀ। ਇਸ ਕਰਕੇ ਜਿਹੜੇ ਅੜਦੇ ਨੇ ਅੰਮ੍ਰਿਤ ਛਕਣ ਦੀ ਲੋੜ ਨਹੀਂ, ਆਹ ਕਰਨ ਦੀ ਲੋੜ ਨਹੀਂ, ਉਹ ਤਾਂ ਕਿਸੇ ਦੇ ਕਹੇ ਕਹਾਏ ਕਹਿਣ ਲੱਗ ਜਾਂਦੇ ਨੇ। ਪਰ ਵਾਸਤਵ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਛਕਣ ਦੀ ਬਹੁਤ ਲੋੜ ਹੈ, ਗੁਰੂ ਧਾਰੋ। ਤਾਂ ਹੀ ਉਹ ਸਤਿਗੁਰੂ ਵਾਰ ਵਾਰ ਉਪਦੇਸ਼ ਕਰਦੇ ਨੇ, ਹੁਣ ਉਹ ਕਹੇ ਹੋਏ ਬਚਨ 'ਤੇ ਮੋਹਰ ਵੀ ਲਾ ਦਿੰਦੇ ਨੇ। ਗੁਰ ਮਨ ਹੈ ਸਭ ਕੋਏ, ਗੁਰ ਬਚਨੀ ਮਨ ਸ਼ੀਤਲ ਹੋਏ। ਜੋ ਗੁਰਾਂ ਦੇ ਮੰਤਰ ਨੂੰ ਮੰਨਦਾ ਉਹਨੂੰ ਸਭ ਕੋਈ ਮੰਨਦਾ, ਜਿਹੜਾ ਗੁਰੂ ਨੂੰ ਧਾਰਨ ਕਰਕੇ ਗੁਰ ਤੋਂ ਮੰਤਰ ਲੈਂਦਾ। ਕਈ ਕਹਿੰਦੇ ਅਸੀਂ ਵਾਹਿਗੁਰੂ ਕਹਿ ਕੇ ਵਾਹਿਗੁਰੂ ਨੂੰ ਮਿਲ ਜਾਂਗੇ, ਮਿਲ ਲਿਓ ਫਿਰ ਲਾ ਲਿਓ ਜ਼ੋਰ ਜਿਹੜਾ ਲੱਗਦਾ, ਨਾਲੇ ਦੇਖ ਲਾਂਗੇ ਤੁਸੀਂ ਮਿਲਦੇ ਕਿਵੇਂ ਆ। ਗੁਰਾਂ ਦੇ ਉਪਦੇਸ਼ ਕਰਕੇ ਮਨ ਸ਼ੀਤਲ ਭਾਵ ਠੰਡਾ ਹੁੰਦਾ। ਚਾਹੋ ਯੁੱਗ ਸੋਭਾ ਨਿਰਮਲ ਜਨ ਸੋਏ, ਨਾਨਕ ਗੁਰਮੁਖ ਬਿਰਲਾ ਕੋਏ। ਸੋ ਉਹ ਜੀਵ ਦੀ ਚਾਰਿਆਂ ਯੁੱਗਾਂ ਵਿੱਚ ਨਿਰਮਲ ਸੋਭਾ ਹੁੰਦੀ ਆ। ਮਹਾਰਾਜ ਕਥਨ ਕਰਦੇ ਆ ਕੋਈ ਬਿਰਲਾ ਹੀ ਹੈ ਜਾਂ ਗੁਰਮੁਖ ਹੈ। ਹੁਣ ਇਹਦੇ ਸ਼ਬਦ ਦੇ ਪਿੱਛੇ ਲਿਖਿਆ 5, 4, 13, 9, 13, 22, ਕਿਉਂਕਿ ਇਹ ਸ਼ਬਦ ਦੇ 5 ਪਦ ਹੋਣ ਕਰਕੇ ਪਿੱਛੇ 5 ਲਿਖਿਆ। 4 ਸ਼ਬਦ ਤੀਜੇ ਪਾਤਸ਼ਾਹ ਦੇ ਹਨ, ਦੂਜੇ ਘਰ ਦੇ, ਇਸ ਕਰਕੇ 4 ਲਿਖਿਆ। 9 ਸ਼ਬਦ ਤੀਜੇ ਪਾਤਸ਼ਾਹ ਨੇ ਉਚਾਰਨ ਕੀਤੇ ਪਹਿਲੇ ਘਰ ਦੇ, ਇਸ ਕਰਕੇ 9 ਲਿਖਿਆ। ਕੁੱਲ 13 ਸ਼ਬਦ ਤੀਜੇ ਪਾਤਸ਼ਾਹ ਮਹਾਰਾਜ ਦੇ ਆਏ ਨੇ। ਤੋ ਸ਼ੁਰੂ ਵਿੱਚ 9 ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੇ, ਇਸ ਕਰਕੇ 9 ਲਿਖਿਆ। 9 ਅਤੇ 13, 22 ਹੋ ਗਏ, 22 ਅੰਕ ਅੱਗੇ ਲਿਖਿਆ, ਇਸ ਕਰਕੇ ਇਹ 5, 4, 13, 9, 13, 22 ਲਿਖਿਆ।